ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸੁਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਿਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਜਿਹਦਾ ਏਕ ਕਵਨ ਗੁਣ ਕਹੀਆ ਬੇਸ਼ੁਮਾਰ ਬੇਅੰਤ ਸੁਆਮੀ ਤੇਰੇ ਅੰਤ ਨ ਕਿਨਹੀ ਲਹੀਆ ਰਹਾ ਕੋਟ ਪਰਾਦ ਹਮਾਰੇ ਖੰਡ ਤਨਕ ਬੁੱਧੀ ਸਮਝਾਨ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰ ਬਿਰ ਖਾਵੋ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਨਹਾਰ ਦਿਆਲਾ ਨਾਨਕ ਘਰ ਕੇ ਬੋਲੇ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਨਹਾਰ ਦਿਆਲਾ ਨਾਨਕ ਘਰ ਕੇ ਬੋਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਰਵਾਜੀ ਗੁਰੂ ਸ੍ਰੀ ਗੁਰੂ ਖਾਲਸਾ ਸਤਿ ਸੰਗਤ ਜੀ ਆਪਾਂ ਪਲ ਪਲ ਤੇ ਘੜੀ ਘੜੀ ਸਵਾਸ ਸਵਾਸ ਇਸ ਪਰਿਪੂਰਨ ਪ੍ਰਮਾਤਮਾ ਦੀ ਅੱਗੇ ਅਰਦਾਸ ਕਰਦੇ ਹਾਂ ਬੇਨਤੀ ਕਰਦੇ ਹਾਂ ਦੁਆ ਕਰਦੇ ਹਾਂ ਸਤਿਗੁਰੂ ਪਾਤਸ਼ਾਹ ਨੇ ਸਾਡੇ ਤੇ ਤਰਸ ਕਰਕੇ ਸਾਨੂੰ ਉਸ ਵਾਹਿਗੁਰੂ ਦੇ ਅੱਗੇ ਅਰਦਾਸ ਕਰਨ ਦਾ ਢੰਗ ਤਰੀਕਾ ਦੱਸਿਆ ਅੱਜ ਦਾ ਜੋ ਆਪਾਂ ਪਾਵਨ ਪੁੱਤਰ ਫਰਮਾਨ ਸਰਵਣ ਕੀਤਾ ਹੈ ਗੁਰਮੁਖੋ ਜ਼ਿੰਦਗੀ ਲੰਘਦੀ ਜਾਂਦੀ ਹੈ ਔਰ ਕਈ ਘਟਨਾਵਾਂ ਜ਼ਿੰਦਗੀ ਨੂੰ ਝਨੋੜ ਦਿੰਦੀਆਂ ਤੇ ਜ਼ਿੰਦਗੀ ਨੂੰ ਸੁਚੇਤ ਕਰਦੀਆਂ ਨੇ ਇਹ ਮੈਂ ਗੱਲ ਤਾਂ ਕਿ ਅੱਜ ਤੋਂ 34 ਸਾਲ ਪਹਿਲਾਂ ਇਸ ਪਾਵਨ ਪਵਿੱਤਰ ਸਥਾਨ ਦੀ ਕਥਾ ਕਰਨ ਦੀ ਸੇਵਾ ਧੰਨ ਗੁਰੂ ਪਾਤਸ਼ਾਹ ਮਹਾਰਾਜ ਨੂੰ ਬਖਸ਼ੀ ਔਰ ਉਸ ਮੌਕੇ ਦੇ ਸਕੱਤਰ ਸਾਹਿਬ ਸਤਿਕਾਰਯੋਗ ਸੱਚਖੰਡ ਵਾਸੀ ਸਰਦਾਰ ਭਾਨ ਸਿੰਘ ਜੀ ਨੇ ਮੈਨੂੰ ਇੱਥੇ ਆ ਕੇ ਸੇਵਾ ਦੀ ਆਗਿਆ ਦਿੱਤੀ ਗੁਰੂ ਘਰ ਤੋਂ ਸਰੋਤਾ ਬਖਸ਼ਿਸ਼ ਕੀਤਾ ਔਰ ਉਧਰ ਹੁਕਮਨਾਮਾ ਆਇਆ ਸੀ 87 ਫਰਵਰੀ ਨੂੰ ਜਿਨ ਤੁਮ ਭੇਜੇ ਤੈਨੂੰ ਬੁਲਾਏ ਔਰ ਇਸ ਕਾਰਨ ਕਰਕੇ ਮੈਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੂੰ ਬੇਨਤੀ ਕੀਤੀ ਕਿਉਂਕਿ ਮੇਰੀ ਧੀ ਯੁਗਤੀ ਉਹਨਾਂ ਦੀ 21 ਦਿਨ ਹੋਈ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਤਾਂ ਕਿ ਮੈਂ ਯਾਦ ਨੂੰ ਤਾਜ਼ਾ ਕਰ ਸਕਾਂ ਤੇ ਮੈਨੂੰ ਤਿੰਨ ਫਰਵਰੀ ਦੀ ਡਿਊਟੀ ਦੇਣੀ ਉਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ। ਭਾਵ ਕਿਹਾ 34 ਸਾਲ ਹੋ ਗਿਆ ਇਸ ਗੁਰੂ ਪਾਤਸ਼ਾਹ ਦੇ ਦਰ ਤੇ ਕਥਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਔਰ ਇਹਦੇ ਨਾਲ ਜਿਹੜਾ ਹੁਕਮਨਾਮਾ ਸਰਵਣ ਕੀਤਾ ਨਾ ਇਹ ਵੀ ਮੇਰੀ ਜ਼ਿੰਦਗੀ ਚ ਇੱਕ ਅਹਿਮ ਘਟਨਾ। ਜਿਵੇਂ ਬੱਚਾ ਸਕੂਲ ਪੜ੍ਹਨ ਜਾਂਦਾ ਹੈ ਸਾਰਿਆਂ ਤੋਂ ਪਹਿਲਾਂ ਸੰਤ ਬਾਬਾ ਕਰਤਾਰ ਸਿੰਘ ਦੀ ਪਾਵਨ ਰਸਨਾ ਤੋਂ ਇਹ ਹੁਕਮਨਾਮਾ ਜਿਹੜਾ ਤੋਪਖਾਨਾ ਗੁਰਦੁਆਰਾ ਹੈ ਫਿਰੋਜ਼ਪੁਰ ਉਹਨਾਂ ਦੇ ਕੋਲ ਇਹ ਪਹਿਲਾ ਲੈਸਨ ਲਿਆ ਉਹਨਾਂ ਨੇ ਕਥਾ ਕੀਤੀ। ਇਹ ਮੇਰੇ ਵਾਸਤੇ ਕਥਾ ਦਾ ਪਹਿਲਾ ਸਬਕ ਸੀ ਔਰ ਇਸੇ ਸ਼ਬਦ ਦੀ ਕਥਾ ਮਾਰਚ ਹੋਲੇ ਮਹੱਲੇ ਤੇ ਮੈਨੂੰ ਅਨੰਦਪੁਰ ਸਾਹਿਬ ਕਥਾ ਕਰਨ ਦਾ ਗੁਰੂ ਨੇ ਮੌਕਾ ਦਿੱਤਾ। ਮੇਰੇ ਵਾਸਤੇ ਇਹ ਦੋ ਅਹਿਮ ਘਟਨਾਵਾਂ ਨੇ। ਇੱਕ ਤਾਂ ਅੱਜ ਦੇ ਦਿਨ ਮੇਰੀ 34 ਸਾਲ ਪਹਿਲਾਂ 33 ਅਲ ਸੰਪੂਰਨ ਹੋ ਗਏ 34 ਲੱਗਾ ਹੈ ਮੈਨੂੰ ਗੁਰੂ ਨੇ ਇੱਥੇ ਕਥਾ ਕਰਨ ਦਾ ਮੌਕਾ ਦਿੱਤਾ ਰਹਿਮਤ ਕੀਤੀ ਮੇਰੇ ਉੱਪਰ। ਤੇ ਦੂਸਰਾ ਜੋ ਅੱਜ ਦਾ ਫਰਮਾਨ ਆਪਾਂ ਸਰਵਣ ਕੀਤਾ ਹੈ ਜਿਵੇਂ ਬੱਚਾ ਊੜਾ ਜਿਹੜਾ ਪੜ੍ਹਦਾ ਨਾ ਸਭ ਤੋਂ ਪਹਿਲਾਂ ਮੈਂ ਉਹਨਾਂ ਦੀ ਪਾਵਨ ਰਸਨਾ ਤੋਂ ਤੋਪਖਾਨਾ ਗੁਰਦੁਆਰਾ ਫਿਰੋਜ਼ਪੁਰ ਇਹ ਮੈਂ ਉਹਨਾਂ ਕੋਲ ਸ਼ਬਦ ਸੁਣਿਆ ਉਹਨਾਂ ਕਥਾ ਕੀਤੀ ਔਰ ਇਹਦੀ ਕਥਾ ਕਰਨ ਦਾ ਸੁਭਾਗ ਮੈਨੂੰ ਛੇਤਰ ਵਿੱਚ ਹੋਲੇ ਮਹੱਲੇ ਅਨੰਦਪੁਰ ਸਾਹਿਬ ਮਿਲਿਆ ਬਾਬੇ ਭੂਰੀ ਵਾਲਿਆਂ ਦੇ ਦੀਵਾਨ ਵਿੱਚ। ਇਹ ਸ਼ਬਦ ਦੀ ਭੂਮਿਕਾ ਇਹ ਹੈ ਕਿ ਸਤਿਗੁਰੂ ਪਾਤਸ਼ਾਹ ਨੇ ਬੇਨਤੀ ਕੀਤੀ ਮਹਾਰਾਜ ਇਹ ਬਾਣੀ ਪੜ੍ਹਨ ਕੀ ਹੁੰਦਾ ਹੈ। ਇਹ ਸਾਡਾ ਆਮ ਸਵਾਲ ਹੈ ਜੋ ਸਾਡੇ ਇਤਿਹਾਸਕ ਗ੍ਰੰਥਾਂ ਵਿੱਚ ਇਹਦੇ ਬਾਰੇ ਸਾਨੂੰ ਪੜ੍ਹਾਇਆ ਗਿਆ ਜਿਹੜਾ ਆਪਾਂ ਕਹਿੰਦੇ ਬਾਣੀ ਪੜ੍ਹਨ ਦਾ ਕੀ ਫਾਇਦਾ ਹੈ। ਮੇਰੇ ਪਾਤਸ਼ਾਹ ਨੇ ਦ੍ਰਿਸ਼ਟਾਂਤ ਦਿੱਤਾ ਗੁਰੂ ਕੇ ਸਿੱਖੋ ਸਾਡੇ ਪ੍ਰਾਪਤ ਅਧਿਆਤਮ ਗ੍ਰੰਥਾਂ ਦੇ ਵਿੱਚ ਇੱਕ ਪੰਛੀ ਦਾ ਨਾਮ ਹੈ ਜਿਹਨੂੰ ਪਾਵਨ ਕੁਰਾਨ ਵਿੱਚ ਹਮਾਨ ਕਰਕੇ ਲਿਖਿਆ ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਵਿੱਚ ਕਈ ਥਾਵਾਂ ਤੇ ਅਨਲ ਤੇ ਮਨਲ ਕਰਕੇ ਲਿਖਿਆ ਅਨਲ ਮਦੇਨ ਮਨਲ ਦਰ। ਉਹਨਾਂ ਗ੍ਰੰਥਾਂ ਦੇ ਮੁਤਾਬਕ ਗੁਰਮੁਖ ਇੱਕ ਵਾਹਿਗੁਰੂ ਦੇ ਰੰਗ ਨੇ ਆਕਾਸ਼ ਦੇ ਵਿੱਚ ਇੱਕ ਪੰਛੀ ਪੈਦਾ ਹੁੰਦਾ ਹੈ ਮੈਂ ਨਾ ਜ਼ਿਕਰ ਕੀਤਾ ਉਹਨੂੰ ਪਾਵਨ ਕੁਰਾਨ ਵਿੱਚ ਹੁਮਾਨ ਕਰਕੇ ਲਿਖਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹਨੂੰ ਅਨਲ ਮਲਨ ਕਰਕੇ ਲਿਖਿਆ। ਉਹ ਪੰਛੀ ਆਕਾਸ਼ ਵਿੱਚ ਹੀ ਪੈਦਾ ਹੁੰਦਾ ਹੈ ਆਕਾਸ਼ ਦੇ ਵਿੱਚ ਹੀ ਖਤਮ ਹੋ ਜਾਂਦਾ ਹੈ। ਆਪਾਂ ਵੇਖਦੇ ਹਾਂ ਪੰਛੀ ਪਾਣੀ ਵੀ ਪੀਂਦੇ ਨੇ ਪੰਛੀ ਚੋਗਾ ਵੀ ਚੁਗਦੇ ਨੇ। ਇਹ ਕਰਤੇ ਦੀ ਕਲਾ ਹੈ ਕਿ ਜਦੋਂ ਉਹ ਪੰਛੀ ਆਂਡਾ ਦਿੰਦਾ ਤੇ ਆਂਡਾ ਟੁੱਟ ਕੇ ਉਹਦੇ ਚ ਪੰਛੀ ਉੱਡਣ ਲੱਗ ਪੈਂਦਾ ਹੈ। ਇਹਦੀ ਭੂਮਿਕਾ ਸਾਨੂੰ ਤਾਂ ਪੜ੍ਹਾਈ ਕਿ ਉਸ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਸਿੱਖਾਂ ਨੇ ਸਵਾਲ ਕੀਤਾ ਸੀ ਵੀ ਪਾਤਸ਼ਾਹ ਬਾਣੀ ਪੜ੍ਹਨ ਨਾਲ ਕੀ ਹੁੰਦਾ ਹੈ। ਕੋਈ ਰਿਸ਼ੀ ਜਿਹਦਾ ਨਾਮ ਉੱਥੇ ਨਾਜ਼ ਕਰਕੇ ਲਿਖਿਆ ਜੋ ਸਾਨੂੰ ਪੜ੍ਹਾਇਆ ਗਿਆ ਉਹਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਾਰਾ ਕੇ ਖੰਭ ਭੇਟ ਕੀਤੇ ਹਜ਼ੂਰ ਨੇ ਉਹਨਾਂ ਖੰਭਾਂ ਨੂੰ ਆਪਣੇ ਤੀਰਾਂ ਨਾਲ ਫਿੱਟ ਕਰਾਇਆ। ਜਦੋਂ ਉਹ ਤੀਰ ਛੱਡੇ ਤੇ ਉਹਨਾਂ ਖੰਭਾਂ ਦੀ ਬਦੌਲਤ ਤੀਰ ਮੁੜ ਕੇ ਥੱਲੇ ਡਿੱਗੀ ਨਹੀਂ। ਸਤਿਗੁਰੂ ਪਾਤਸ਼ਾਹ ਨੇ ਸਿੰਘਾਂ ਨੂੰ ਸੰਕੇਤ ਕੀਤਾ ਵੀ ਗੁਰਮੁਖੀ ਜਿਵੇਂ ਆਕਾਸ਼ੀ ਪੰਛੀ ਦੇ ਖੰਭ ਇੱਥੋਂ ਦੇ ਲੋਹੇ ਦੇ ਤੀਰਾਂ ਨੂੰ ਉੱਪਰ ਲੈ ਗਏ ਇਸੇ ਤਰ੍ਹਾਂ ਜਿਹੜਾ ਪਾਣੀ ਮਾਤਰ ਮਾਈ ਭਾਈ ਵੱਡਾ ਛੋਟਾ ਇਹ ਤੁਰਕੀ ਬਾਣੀ ਨਾਲ ਜੁੜੇਗਾ ਨਾ ਇਹ ਤੁਰਕੀ ਬਾਣੀ ਦਾ ਸੰਬੰਧ ਧੁਰ ਨਾਲ ਜੋੜ ਦੇਗੀ। ਇਸੇ ਪ੍ਰਕਾਰ ਅੱਜ ਦਾ ਪਾਵਨ ਪੁੱਤਰ ਫਰਮਾਨ ਵਿੱਚ ਉਸ ਅਸੀਂ ਅਕਾਲ ਪੁਰਖ ਦੇ ਅੱਗੇ ਅਰਦਾਸ ਬੇਨਤੀ ਕਰਾਂਗੇ ਸਾਡੇ ਤੇ ਵਾਹਿਗੁਰੂ ਕਿਰਪਾ ਕਰੇਗਾ ਸਾਨੂੰ ਆਪਣੇ ਵਿੱਚ ਅਭੇਤਾ ਬਖਸ਼ੇਗਾ। ਇਹ ਬੇਨਤੀ ਰੂਪ ਸ਼ਬਦ ਹੈ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ ਵਿਚਾਰ ਸਰਵਣ ਕਰੀਏ ਬਿਰਤੀਆਂ ਦੇ ਅਕਾਗਰ ਕਰਨ ਦਾ ਇੱਕ ਤਰਲਾ ਹੈ ਕਿਰਪਾ ਗੁਰੂ ਨੇ ਕਰਨੀ ਤੇ ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ।
ਕਾਮ ਕਹਾਵਤ ਹੈ ਵੀ ਜਿਵੇਂ ਜਿਵੇਂ ਇਲਾਜ ਕੀਤਾ ਗਿਆ ਮਰਜ਼ ਵੱਧਦੀ ਗਈ ਇਹ ਸਾਡੇ ਤੇ ਬਿਲਕੁਲ ਢੁਕਦੀ ਹੈ। ਅਸੀਂ ਬਿਨਾ ਨਾਗਾ ਰਜਾਨਾ ਪੜ੍ਹਦੇ ਹਾਂ ਗੁਰਾ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਨਾ ਵਿਸਰਨਾ ਜਾਈ। ਇਹ ਮੇਰੇ ਸਤਿਗੁਰੂ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਸਾਰਿਆਂ ਦਾ ਇੱਕ ਦਾਤਾ ਹੈ ਤੇ ਮੇਰੇ ਤੇ ਤਰਸ ਕਰੋ ਕਿ ਮੈਨੂੰ ਉਹ ਇੱਕ ਦਾਤਾ ਭੁੱਲੇ ਨਾ। ਪਰ ਬਦਨਸੀਬੀ ਹੈ ਅਸੀਂ ਉਸ ਦਾਤੇ ਨੂੰ ਛੱਡ ਕੇ ਤੇ ਮੰਗਤਿਆਂ ਦੀ ਕੋਲ ਮੰਗਦੇ ਹਾਂ। ਇਹ ਬਦਨਸੀਬੀ ਮਨੁੱਖ ਦੀ। ਗੁਰਮੁਖੋ ਇਹਨੂੰ ਕਲੀਅਰ ਕਰਨ ਲਈ ਸਾਨੂੰ ਇੱਕ ਦ੍ਰਿਸ਼ਟਾਂਤ ਪੜਾਇਆ ਗਿਆ। ਇੱਕ ਲੱਕੜ ਵਾਲਾ ਲੱਕੜਾਂ ਕੱਟਦਾ ਸੀ ਤੇ ਕੁਦਰਤੀ ਤੌਰ ਤੇ ਉਸ ਇਲਾਕੇ ਦਾ ਰਾਜਾ ਰਾਹ ਭਟਕ ਗਿਆ, ਸੱਜੇ ਖੱਬੇ ਗਿਆ, ਉਹਨੂੰ ਰਸਤਾ ਨਾ ਲੱਭੇ ਤੇ ਲੱਕੜਹਾਰੇ ਨੂੰ ਕਹਿਣ ਲੱਗਾ ਵੀ ਮਿੱਤਰਾ ਮੇਰੀ ਮਦਦ ਕਰ, ਮੈਨੂੰ ਰਸਤੇ ਪਾ। ਉਹਨੇ ਰਾਹ ਦੱਸਿਆ, ਨਾਲ ਆਇਆ। ਰਾਜੇ ਦੇ ਮਨ ਨੂੰ ਝੁਕਤਰੀ, ਆਦਮੀ ਦੇ ਪ੍ਰਤੀ ਹਮਦਰਦੀ ਆਈ ਤੇ ਕਹਿਣ ਲੱਗਾ ਭਾਈ ਆ ਮੇਰੇ ਕੋਲ ਮੁੰਡੀ ਲੈ ਲਾ, ਤੂੰ ਲੋੜਵੰਦ ਹੈ, ਗਰੀਬ ਆਦਮੀ ਹੈ, ਮੇਰੇ ਕੋਲ ਆਵੀ ਤੇ ਜੋ ਮੰਗੇਗਾ ਮੈਂ ਤੇਰੀ ਮਦਦ ਕਰਾਂਗਾ ਯਥਾ ਯੋਗ ਜੋ ਮੈਂ ਕਰ ਸਕਦਾ। ਲੱਕੜਹਾਰੇ ਨੇ ਘਰ ਜਾ ਕੇ ਆਪਣੀ ਧਰਮ ਪਤਨੀ ਨਾਲ ਗੱਲ ਕੀਤੀ। ਉਹਦੇ ਘਰ ਵਾਲੀ ਧਰਮ ਪਤਨੀ ਬੀਬੀ ਕਹਿਣ ਲੱਗੀ ਕਿ ਆਪਾਂ ਨੂੰ ਜਾਣਾ ਚਾਹੀਦਾ। ਜਦੋਂ ਉਹ ਲੱਕੜਹਾਰਾ ਰਾਜੇ ਦੇ ਘਰ ਚ ਗਿਆ ਨਾ, ਰਾਜਾ ਰਾਜਾ ਹੁੰਦਿਆਂ ਵੀ ਪਰਮਾਤਮਾ ਨੂੰ ਚੇਤੇ ਕਰਦਾ ਸੀ ਸਾਡੇ ਚ ਬਦਨਸੀਬੀ ਤੇ ਸਾਨੂੰ ਮਾੜਾ ਜਲਦਾ ਮਿਲ ਜਾਵੇ ਤੇ ਅਸੀਂ ਆਪ ਰੱਬ ਬਣ ਬਣ ਕੇ ਵਿਹਲੇ ਆ। ਇਹ ਸਮਝ ਲਓ ਪਰਮੇਸ਼ਰ ਦੀ ਸਭ ਤੋਂ ਵੱਡੀ ਕਿਰਪਾ ਹੈ। ਜਦੋਂ ਬੰਦੇ ਕੋਲ ਸੁੱਖ ਸਹੂਲਤਾਂ ਹੁੰਦੀਆਂ ਪਰਮਾਤਮਾ ਨੂੰ ਚੇਤੇ ਆਵੇ, ਨਹੀਂ ਤੇ ਭੁੱਲ ਜਾਂਦਾ। ਜਦੋਂ ਉਹ ਲੱਕੜਹਾਰਾ ਰਾਜੇ ਦੇ ਕਰ ਗਿਆ ਤੇ ਰਾਜਾ ਨੇਮੀ ਪ੍ਰੇਮੀ ਹੈ, ਪਰਮਾਤਮਾ ਦੇ ਅੱਲਾ ਦੇ ਖੌਫ ਵਾਲਾ ਹੈ, ਨਮਾਜ਼ ਪੜ੍ਹਦਾ ਸੀ। ਲੱਕੜਹਾਰੇ ਨੇ ਪਹਿਲਾਂ ਕਦੇ ਵੇਖਿਆ ਨਹੀਂ ਸੀ ਇਸ ਤਰ੍ਹਾਂ ਦਾ ਮੌਕਾ। ਉਹ ਪਹਿਰੇਦਾਰ ਨੂੰ ਪੁੱਛਣ ਲੱਗਾ ਵੀ ਰਾਜਾ ਸਾਹਿਬ ਕੀ ਕਰਦੇ? ਕਹਿੰਦੇ ਜੀ ਨਮਾਜ਼ ਪੜ੍ਹਦੇ ਨੇ। ਜਦੋਂ ਨਮਾਜ਼ ਸਮਾਪਤ ਹੁੰਦੀ, ਜਿਵੇਂ ਆਪਾਂ ਅਰਦਾਸ ਕਰਦੇ ਹਾਂ ਤੇ ਮੁਸਲਮਾਨ ਭਰਾ ਦੋਵੇਂ ਹੱਥ ਅੱਡ ਕੇ ਉਸ ਖੁਦਾ ਕੋਲੋਂ ਮੰਗਦੇ ਹਨ, ਉਹ ਦੁਆ ਕਹਿੰਦੇ, ਆਪ ਅਰਦਾਸ ਕਹਿੰਦੇ ਆ। ਰਾਜੇ ਨੇ ਹੱਥ ਅੱਡੇ ਤੇ ਪੁੱਛਣ ਲੱਗਾ ਭਾਈ ਰਾਜਾ ਸਾਹਿਬ ਕੀ ਕਰਦੇ? ਕਹਿੰਦੇ ਜੀ ਖੁਦਾ ਕੋਲੋਂ ਮੰਗਦੇ ਨੇ। ਲੱਕੜਹਾਰਾ ਕਹਿਣ ਲੱਗਾ ਵੀ ਜੇ ਇਹ ਮੰਗਦਾ ਤੇ ਇਹਦੇ ਕੋਲ ਮੈਂ ਕਿਉਂ ਮੰਗਾਂ? ਨਮਾਜ਼ ਪੂਰੀ ਹੋਈ, ਰਾਜੇ ਨੇ ਨੇਤਰ ਖੋਲੇ ਤੇ ਆਵਾਜ਼ ਮਾਰ ਕੇ ਕਹਿਣ ਲੱਗਾ, ਭਲਿਆ ਇੰਨੀ ਗਰਮੀ, ਇੰਨਾ ਕਾਲਾਪਣ, ਮੈਨੂੰ ਚੇਤਾ ਤੇਰਾ, ਤੂੰ ਮੇਰੀ ਮਦਦ ਕੀਤੀ। ਸੰਗੀ ਨਾ, ਜੋ ਕੋਈ ਚਾਹੀਦਾ ਨਿਰਸੰਕੋਚ ਮੇਰੇ ਕੋਲ ਮੰਗ। ਲੱਕੜਹਾਰਾ ਕਹਿਣ ਲੱਗਾ, ਰਾਜਨ ਆਇਆ ਤਾਂ ਸਾਂ ਮੰਗਣ ਲਈ ਪਰ ਹੁਣ ਨਹੀਂ ਮੰਗਣਾ। ਕਾਰਨ ਭਾਈ ਕਹਿੰਦਾ ਜੀ ਮੈਨੂੰ ਤੁਹਾਡੇ ਸੇਵਾਦਾਰ ਪਹਿਰੇਦਾਰ ਨੇ ਆਖਿਆ ਕਿ ਰਾਜਾ ਖੁਦਾ ਕੋਲ ਮੰਗਦਾ ਤੇ ਮੇਰੇ ਮਨ ਵਿੱਚ ਵਿਚਾਰ ਆਈ ਵੀ ਜਿਹੜੇ ਖੁਦਾ ਦੇ ਕੋਲੋਂ ਤੁਸੀਂ ਮੰਗਦੇ ਹੋ ਨਾ, ਮੈਂ ਸਿੱਧਾ ਖੁਦਾ ਕੋਲੋਂ ਮੰਗਾਂ, ਮੈਂ ਮੰਗਤਿਆਂ ਦਾ ਮੰਗਤਾ ਨਹੀਂ ਬਣਨਾ। ਅੱਜ ਕੱਲ੍ਹ ਬਦਕਿਸਮਤੀ, ਅਸੀਂ ਜਦੋਂ ਥਾਵਾਂ ਤੇ ਜਾਂਦੇ ਨਾ ਕਥਾ ਕੀਰਤਨ ਕਰਨ ਤੇ ਲੋਕ ਗੋਡਿਆਂ ਨੂੰ ਪੈਂਦੇ ਵੀ ਗਿਆਨੀ ਜੀ ਕਰੋ ਕਿਰਪਾ, ਰਾਗੀ ਜੀ ਕਰੋ ਕਿਰਪਾ। ਗੁਰਮੁਖੋ ਜਿੰਨਾ ਕੁ ਹੁਣ ਤੱਕ ਮੈਂ ਪੜਿਆ, ਮੈਂ ਰਾਗੀ ਤੇ ਗਿਆਨੀ ਦੀ ਕਿਰਪਾ ਬਾਣੀ ਚੁੱਕੇ ਦੇ ਨੂੰ ਜੀ ਪੜ੍ਹੀ, ਮੈਂ ਤਾਂ ਇੰਨਾ ਪੜਿਆ ਗੁਰਪ੍ਰਸਾਦ ਮੈਂ ਤਾਂ ਇੰਨਾ ਪੜ੍ਹਿਆ ਸਤਿਗੁਰ ਪ੍ਰਸਾਦ, ਸਤਿਗੁਰ ਪ੍ਰਸਾਦ ਤੇ ਗੁਰੂ ਪ੍ਰਸਾਦ ਨੂੰ ਛੱਡ ਕੇ ਵੀ ਬੰਤਿਆਂ ਦੇ ਕੋਲ ਪ੍ਰਸਾਦ ਨਾ ਮੰਗਿਆ ਕਰੋ, ਮੰਗਤਿਆਂ ਦੇ ਕੋਲ ਨਾ ਮੰਗਿਆ ਕਰੋ। ਅਸੀਂ ਰੋਜ਼ਾਨਾ ਪੜ੍ਹਦੇ, ਪਤਾ ਨਹੀਂ ਚੇਤਾ ਕਿਉਂ ਨਹੀਂ ਰਹਿੰਦਾ। ਮੇਰੇ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ, ਸਿਖਾ ਮਨੋਕੀ ਟੇਕ ਬਿਰਥੀ ਸਭ ਜਾਨ, ਦੇਵਨ ਕਾ ਏਕ ਭਗਵਾਨ। ਜੇ ਬੰਦੇ ਕੋਲੋਂ ਮੰਗਾਂਗੇ ਤੇ ਮਾੜਾ ਮੋਟਾ ਦੇਵੇਗਾ, ਮੁੜ ਕੇ ਪੰਜਾਬ ਕੋਈ ਭੰਡੀ ਕਰੇਗਾ। ਮੈਂ ਇਹਦੀ ਆਹ ਮਦਦ ਕੀਤੀ। ਇੱਕ ਵਾਹਿਗੁਰੂ ਹੈ, ਦੇਂਦਾ ਦੇ ਲੈਂਦੇ ਥੱਕ ਪਾਏ, ਜੁਗਾ ਜਗੰਤਰ ਖਾਈ ਖਾਹੇ। ਇਸ ਕਰਕੇ ਪਹਿਲੀ ਆਰੰਭ ਦੀ ਪੰਕਤੀ ਚ ਅਸੀਂ ਅਰਦਾਸ ਕਰੀਏ, ਮੇਰੇ ਮਾਲਕਾ ਇੱਕ ਤੂੰ ਦਾਤ ਹੈ, ਤੁਮ ਦਾਤ ਠਾਕੁਰ। ਜਿਹੜਾ ਠਾਕੁਰ ਸ਼ਬਦ ਹੈ, ਆਪਾਂ ਜਦੋਂ ਬਾਣੀ ਪੜ੍ਹਨੀ ਤੇ ਸੋਹਰੀ ਦੀ ਸੁਚੇਤ ਹੋ ਕੇ ਪੜ੍ਹਿਆ ਕਰੀਏ। ਪੱਥਰ ਦੀ ਮੂਰਤੀ ਨੂੰ ਠਾਕੁਰ ਕਹਿੰਦੇ ਹਨ, ਤੇ ਸਾਡੇ ਤੇ ਕੋਈ ਤਰਕ ਕਰ ਸਕਦਾ ਵੀ ਭਾਈ ਸਾਹਿਬ ਨਾਲੇ ਤੁਸੀਂ ਕਹਿੰਦੇ ਵੀ ਅਸੀਂ ਪੱਥਰਾਂ ਤੇ ਵਿਸ਼ਵਾਸ ਨਹੀਂ ਕਰਦੇ। ਜੋ ਪਾਨ ਕੀ ਪਾਈ ਪਾਏ, ਤਿੰਨ ਕੀ ਕਾਲ ਅਜਾਈ ਜਾਏ। ਤੇ ਅਸੀਂ ਤਾਂ ਥਾਂ ਥਾਂ ਤੇ ਬਾਣੀ ਵਿੱਚ ਪੜਿਆ ਤੇ ਸੁਣਿਆ, ਠਾਕੁਰ ਤੂੰ ਠਾਕੁਰ ਤੂੰ ਪੈਰ ਦਾਸ। ਇਹਦਾ ਜਵਾਬ ਗੁਰਮੁਖੋ ਇਹ ਹੈ, ਜਦੋਂ ਠੱਠੇ ਨੂੰ ਕੱਲਾ ਕੱਕਾ ਤੇ ਰਾਰਾ ਠਾਕੁਰ, ਉਹਦਾ ਅਰਥ ਹੁੰਦਾ ਜੀ ਪੱਥਰ ਦੀ ਮੂਰਤੀ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਸਾਰੀ ਬਾਣੀ ਵਿੱਚ ਤੁਹਾਨੂੰ ਇਸ ਤਰ੍ਹਾਂ ਲਿਖਿਆ ਕਿਤੇ ਨਹੀਂ ਮਿਲੇਗਾ। ਜਿੱਥੇ ਮਿਲੇਗਾ ਨਾ ਠਾਕੁਰ, ਉੱਥੇ ਕੱਕੇ ਦੇ ਥੱਲੇ ਔਂਕੜ ਹੋਵੇਗਾ ਲਾਜ਼ਮੀ। ਜਿਹੜਾ ਕੱਕੇ ਥੱਲੇ ਔਂਕੜ ਹੈ ਨਾ, ਉਹਦਾ ਅਰਥ ਇਹ ਵੀ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਤੇ ਲੈਤਾ ਕਰਨ ਵਾਲਾ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਹੈ। ਪੈਦਾ ਕਰਨ ਵਾਲਾ ਵੀ ਉਹ, ਪਾਲਣ ਵਾਲਾ ਵੀ ਉਹ, ਲੈਤਾ ਕਰਨ ਵਾਲਾ ਵੀ ਉਹ। ਨਹੀਂ ਤੇ ਆਮ ਕਰਕੇ ਅਸੀਂ ਬਾਣੀ ਦੇ ਵਿੱਚ ਪਰਮਾਤਮਾ ਨੂੰ ਤੂੰ ਕਰਕੇ ਬੋਲਦੇ ਹਾਂ, ਤੂੰ ਕਰਕੇ, ਪਰ ਇੱਥੇ ਤੁਮ ਆਇਆ ਬਹੁ ਵਚਨ। ਇੱਥੇ ਤੁਮ ਇਸ ਕਰਕੇ ਆਇਆ ਕਿ ਬਹੁ ਵਚਨ ਪੈਦਾ ਕਰਨ ਵਾਲਾ ਵੀ ਉਹ, ਪਾਲਣਾ ਕਰਨ ਵਾਲਾ ਵੀ ਉਹ, ਲੈਤਾ ਕਰਨ ਵਾਲਾ ਵੀ ਉਹ। ਤੇ ਵੱਡਾ ਗੁਣ ਤੇਰੇ ਚ ਵਾਹਿਗੁਰੂ ਇਹ ਹੈ, ਤੂੰ ਕੱਲੇ ਕੱਲੇ ਦੀ ਪਾਲਣਾ ਕਰਦਾ। ਜਿਹੜਾ ਪ੍ਰਤਪਾਲਕ ਹੈ ਨਾ, ਪ੍ਰਤਾ ਪਾਉਂਦਾ ਕੱਲਾ ਕੱਲਾ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਬੁਰਾ ਹੈ, ਭਾਵੇਂ ਕੋਈ ਭਲਾ ਹੈ, ਇਹ ਮੇਰੇ ਵਾਹਿਗੁਰੂ ਸਾਰਿਆਂ ਦਾ ਦਾਤਾ ਹੈ ਤੇ ਸਾਰਿਆਂ ਦੀ ਕੱਲੇ ਕੱਲਣ ਦੀ ਪਾਲਣਾ ਕਰਨ ਵਾਲਾ। ਇਸ ਕਰਕੇ ਤੇਰੇ ਅੱਗੇ ਬੇਨਤੀ ਹੈ,
ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ।
ਆਪਾਂ ਆਪਣੇ ਬੱਚਿਆਂ ਨੂੰ ਪ੍ਰੇਰਨਾ ਕਰਦੇ ਤੇ ਪੁੱਤਰ ਆਹ ਕੰਮ ਕਰੇ ਚੰਗਾ ਤੇ ਆਹ ਨਾ ਕਰ ਮਾੜਾ, ਉਹਨੂੰ ਕਹਿੰਦੇ ਨੇ ਪ੍ਰੇਰਕ। ਨਾਇਕ ਦਾ ਅਰਥ ਨਾਲ ਪ੍ਰੇਰਕ ਸਟਿਮੂਲੇਟਰ। ਨਾਇਕ ਤੂੰ ਸਾਨੂੰ ਪ੍ਰੇਰਨਾ ਦੇਣ ਵਾਲਾ, ਤੂੰ ਸਾਡਾ ਖਸਮ ਬਾਲਕ ਹੈ। ਇਹ ਨਹੀਂ ਤੂੰ ਮੇਰਾ ਕੱਲੇ ਦਾ, ਹਮਾਰੇ ਤੂੰ ਭਾਵ ਅਸੀਂ ਜਿੰਨੇ ਵੀ ਜੀਵ ਆ ਨਾ, ਤੂੰ ਸਾਰਿਆਂ ਦੀ ਪਾਲਣਾ ਕਰਨ ਵਾਲਾ, ਸਾਰਿਆਂ ਨੂੰ ਸੁਚੇਤ ਕਰਨ ਵਾਲਾ, ਗਾਈਡ ਕਰਨ ਵਾਲਾ ਤੇ ਸਾਰਿਆਂ ਦਾ ਮਾਲਕ ਹੈ।
ਨਿਮਖ ਨਿਮਖ ਤੁਮ ਹੀ ਪ੍ਰਤ ਪਾਲ
ਹੋ, ਤਰਲਾ ਤਾਂ ਕਰਦਾ ਤੂੰ ਪਲ ਪਲ ਘੜੀ ਘੜੀ ਸਾਰਿਆਂ ਦੀ ਪਾਲਣਾ ਕਰਦਾ ਕੱਲੇ ਕੱਲੇ ਦੀ। ਆਪਾਂ ਗੁਰਮੁਖੋ ਰਾਤ ਨੂੰ ਸੋਤੇ ਹੁੰਦੇ ਆ, ਸਾਡੇ ਅੰਦਰੋਂ ਕਾਰਬਨ ਡਾਈਆਕਸਾਈਡ ਨਿਕਲਦੀ ਹੈ, ਆਕਸੀਜਨ ਨੂੰ ਇਕੱਠਿਆਂ ਕਰਕੇ ਪ੍ਰਮਾਤਮਾ ਸਾਡੇ ਅੰਦਰ ਭੇਜਦਾ, ਸਾਨੂੰ ਆਪਣੇ ਆਪ ਦੀ ਹੀ ਪਰ ਪ੍ਰਮਾਤਮਾ ਡਿਊਟੀ ਦੇ ਰਿਹਾ। ਆਪਾਂ ਸਵਾਸ ਲੈਂਦੇ ਆ, ਸਵਾਸ ਵਾਹਿਗੁਰੂ ਸਾਡੇ ਅੰਦਰ ਭੇਜਦਾ ਨਾ, ਇਹਦਾ ਭਾਵੇਂ ਨਿਮਖ ਨਿਮਖ ਤੁਮ ਹੀ ਪ੍ਰਤ ਪਲ ਹੋ, ਪਲ ਪਲ ਘੜੀ ਘੜੀ ਨਿਮਖ ਨਿਮਖ ਕੱਲੇ ਕੱਲੇ ਦੀ ਪਾਲਣਾ ਕਰਦਾ ਹੈ। ਕਿਸ ਤਰ੍ਹਾਂ
ਹਮ ਬਾਰਕ ਤੁਮਰੇ ਤਾਰੇ,
ਜਿਵੇਂ ਅਸੀਂ ਆਪਣੇ ਬੱਚੇ ਦਾ ਖਿਆਲ ਰੱਖਦੇ ਹਾਂ ਨਾ, ਇਸੇ ਪ੍ਰਕਾਰ ਵਾਹਿਗੁਰੂ ਅਸੀਂ ਤੇਰੇ ਬੱਚੇ ਹਾਂ, ਤੂੰ ਸਾਨੂੰ ਗ੍ਰਹਿਣ ਕੀਤਾ, ਤੂੰ ਸਾਹਿਬ ਨੇ ਆਪਣੇ ਬੱਚੇ ਕਰਕੇ ਮੰਨਣਾ ਕੀਤਾ ਹੈ।
ਜਿਹਵਾ ਏਕ
ਕਵਨ ਗੁਣ ਕਹੀਐ ਦਾ ਕਰਨ ਲੱਗਾ ਤੇਰੀ ਵਡਿਆਈ ਕਰਨ ਦਾ ਪਰ ਮਜਬੂਰੀ ਇੱਕ ਹੈ ਮੇਰੀ ਜ਼ਬਾਨ ਇੱਕ ਹੈ ਤੇ ਤੇਰੇ ਜਿਹੜੇ ਗੁਣ ਨੇ ਨਾ ਉਹ ਗਿਣੇ ਨਹੀਂ ਜਾ ਸਕਦੇ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਮਧਾਨਾ ਤੁਮਰੀ ਮਹਿਮਾ ਵਰਨ ਸਾਕੋ ਤੂੰ ਠਾਕੁਰ ਊਜ ਭਗਵਾਨਾ ਤੇਰੀ ਇੰਨੀ ਮਹਿਮਾ ਹੈ ਤੇ ਮੇਰੀ ਜ਼ਬਾਨ ਛੋਟੀ ਹੈ ਮੈਂ ਆਪਣੀ ਇੱਕ ਜ਼ਬਾਨ ਦੇ ਨਾਲ ਤੇਰੀ ਵਡਿਆਈ ਕਰ ਨਹੀਂ ਸਕਦਾ ਜੇਵਾ ਤੂੰ ਭਾਵ ਜ਼ਬਾਨ ਜੀਵ ਜੇਵਾ ਏਕ ਕਵਨ ਗੁਣ ਕਹੀਐ ਮੈਂ ਤੇਰੇ ਕਿਹੜੇ ਕਿਹੜੇ ਗੁਣ ਦਾ ਜ਼ਿਕਰ ਕਰਨਾ ਕਰਾਂ ਮੈਨੂੰ ਸਵਾਸ ਬਖਸ਼ੇ ਮੈਨੂੰ ਮਾਂ ਦੇ ਗਰਭ ਚ ਪਾਲਣਾ ਕੀਤਾ ਮੇਰੇ ਜਨਮ ਤੋਂ ਪਹਿਲਾਂ ਮੇਰੀ ਮਾਂ ਨੂੰ ਵਸੀਲਾ ਬਣਾ ਕਰਕੇ ਮੇਰੇ ਲਈ ਦੁੱਧ ਦਾ ਪ੍ਰਬੰਧ ਕੀਤਾ ਬੱਚੇ ਦਾ ਜਨਮ ਹੁੰਦਾ ਹੈ ਇੱਕ ਮਾਂ ਨੂੰ ਖਾਣ ਵਾਸਤੇ ਦੰਤ ਪਦਾਰਥ ਕਾਜੂ ਬਦਾਮਾਂ ਦੀਆਂ ਗਰੀਆਂ ਇੱਕ ਗਰੀਬ ਮਾਂ ਸੜਕ ਤੇ ਰੋੜੀ ਕੁੱਟਦੀ ਹੈ ਦੁੱਧ ਦੋਵਾਂ ਮਾਵਾਂ ਦੇ ਰਾਹੀਂ ਪ੍ਰਮਾਤਮਾ ਦਿੰਦਾ ਭਾਵੇਂ ਗਰੀਬ ਦਾ ਬੱਚਾ ਤੇ ਭਾਵੇਂ ਅਮੀਰ ਦਾ ਹੈ ਇਸ ਕਰਕੇ ਮੇਰੀ ਬਾਲਕਾ ਮੈਂ ਤੇਰੇ ਕਿਹੜੇ ਗੁਣ ਦਾ ਜ਼ਿਕਰ ਕਰਨਾ ਕਰਾਂ ਜੀ
ਬੇਸੁਮਾਰ ਬੇਅੰਤ ਸੁਆਮੀ
ਸੁਮਾਰ ਦਾ ਭਾਵ ਹੁੰਦਾ ਗਿਣਤੀ ਇਹ ਅਰਬੀ ਫਾਰਸੀ ਦੇ ਸ਼ਬਦ ਹਨ ਮੇਰੇ ਵਾਹਿਗੁਰੂ ਤੇਰੀ ਗਿਣਤੀ ਨਹੀਂ ਹੋ ਸਕਦੀ ਤੂੰ ਅੰਤ ਤੋਂ ਰਹਿਤ ਹੈ ਸਵਾਮੀ ਤੂੰ ਸਾਰਿਆਂ ਦਾ ਮਾਲਕ ਹੈ
ਤੇਰੋ ਅੰਤ ਨਾ ਕਿ ਨਹੀਂ ਲਹੀ
ਜੇ ਤੂੰ ਆਖਣ ਤੇ ਤੇਰਾ ਅਖੀਰ ਪਾ ਲੈ ਅੰਤ ਪਾ ਲੈ ਇਹ ਲਿਆ ਨਹੀਂ ਜਾਂਦਾ ਭਾਰਤ ਦੇ ਪੁਰਾਣ ਗ੍ਰੰਥਾਂ ਵਿੱਚ ਸਨਾਤਨਵਾਦੀ ਗ੍ਰੰਥਾਂ ਦੇ ਵਿੱਚ ਇੱਕ ਦ੍ਰਿਸ਼ਟਾਂਤ ਆਉਂਦਾ ਹੈ ਸ਼ੇਸ਼ਨਾਗ ਨੇ ਧਰਤੀ ਨੂੰ ਚੁੱਕਿਆ ਤੇ ਕਹਿੰਦੇ ਸ਼ੇਸ਼ਨਾਗ ਰੋਜ਼ਾਨਾ ਪ੍ਰਮਾਤਮਾ ਦਾ 10,000 ਨਾਮ ਲੈਂਦਾ ਤੇ ਪ੍ਰਮਾਤਮਾ ਦਾ ਉਹਦੇ ਨਾਲ ਵਾਅਦਾ ਵੀ ਜਦੋਂ ਤੂੰ ਮੇਰੇ ਨਾਵਾਂ ਦਾ ਅੰਤ ਪਾ ਲਏਗਾ ਉਦੋਂ ਤੇਰੇ ਤੋਂ ਪਾਰ ਪਾਸੇ ਕਰ ਦਿਆਂਗੇ ਅਜੇ ਤੱਕ ਉਹ ਗਿਣਤੀ ਨੂੰ ਵੀ ਕਰ ਸਕਿਆ ਮੈਂ ਨਾਲ ਸਪਸ਼ਟੀਕਰਨ ਦਿੱਤਾ ਕਿ ਸਨਾਤਨਵਾਦੀ ਗ੍ਰੰਥਾਂ ਦਾ ਦ੍ਰਿਸ਼ਟਾਂਤ ਹੈ ਸੋ ਇਸ ਪ੍ਰਕਾਰ ਤੂੰ ਗਿਣਤੀ ਤੋਂ ਰਹਿਤ ਹੈ ਅੰਤ ਤੋਂ ਰਹਿਤ ਹੈ ਸਾਰਿਆਂ ਦਾ ਮਾਲਕ ਹੈ ਤੇ ਜੇ ਕੋਈ ਤੇਰਾ ਅਖੀਰ ਪਾਉਣਾ ਚਾਹੇ ਤੇ ਪਾਇਆ ਨਹੀਂ ਜਾ ਸਕਦਾ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਵਿਸ਼ਰਾਮ ਦੇ ਕਰਕੇ ਕਿਰਪਾ ਕਰਦੇ ਹਨ
ਕੋਟ ਪਰਾਦ ਹਮਾਰੇ ਖੰਡ
ਕਦੇ ਆਪਾਂ ਇਸ ਅੱਧੀ ਪੰਕਤੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਨਾ ਕੱਲੀ ਅੱਧੀ ਪੰਕਤੀ ਨੂੰ ਤੇ ਸਾਡਾ ਜੀਵਨ ਸਫਲ ਹੋ ਜਾਏ ਆਪਣੇ ਨੂੰ ਜਦੋਂ ਵੀ ਕਦੇ ਮੌਕਾ ਮਿਲੇ ਤੇ ਆਪਾਂ ਦੂਜਿਆਂ ਦੇ ਔਗੁਣਾਂ ਦੀ ਗਿਣਤੀ ਕਰਦੇ ਇਹਦੇ ਚ ਆ ਔਗੁਣ ਇਹਦੇ ਚ ਆ ਗੌਗੁਣ ਮੈਂ ਇੱਕ ਨਿੱਜੀ ਆਪਣੀ ਗੱਲ ਕਰਨ ਲੱਗਾ ਮੈਨੂੰ ਮਾਫ਼ੀ ਦੇਣੀ ਮੈਂ ਜਦੋਂ ਵੀ ਕਥਾ ਕਰਨ ਜਾਣਾ ਤਕਰੀਬਨ ਉਪਰਾਲਾ ਕਰਦਾ ਵੀ ਟਾਈਮ ਦੇ ਟਾਈਮ ਤੇ ਜਾਵਾਂ 2-4 ਮਿੰਟ ਪਹਿਲਾਂ ਕਾਰਨ ਜੇ ਕਿਤੇ ਅੱਧਾ ਘੰਟਾ ਪਹਿਲਾਂ ਚਲੇ ਜਾਈਏ ਨਾ ਤੇ ਜਿਹੜੇ ਪ੍ਰਬੰਧਕ ਨੇ ਗੁਰਮੁਖ ਉਹਨਾਂ ਨੇ ਐਨ ਵੱਡਾ ਦੇਗ ਭਰ ਕੇ ਤੇ ਲੋਕਾਂ ਦੀ ਨਿੰਦਿਆ ਦਾ ਰੱਖਿਆ ਹੁੰਦਾ ਵੀ ਜਦੋਂ ਗਿਆਨੀ ਜੀ ਆਉਣਗੇ ਸਾਰਾ ਉਹਨਾਂ ਨੂੰ ਪਰੋਸ ਦਿਆਂਗੇ ਸਾਡਾ ਪ੍ਰਧਾਨ ਵੀ ਮਾੜਾ ਸਾਡਾ ਸਰਪੰਚ ਵੀ ਮਾੜਾ ਤੇ ਮੈਂ ਤਾਂ ਕਹਿੰਦਾ ਨਾ ਵੀ ਗੁਰਮੁਖਾ ਤੁਹਾਡਾ ਪ੍ਰਧਾਨ ਵੀ ਚੰਗਾ ਤੇ ਸਰਪੰਚ ਵੀ ਚੰਗਾ ਮਾੜਾ ਮੈਂ ਜਿਹੜਾ ਪਹਿਲਾਂ ਆ ਗਿਆ ਤੁਹਾਡੇ ਕੋਲ ਵੀ ਜਿੰਨੀ ਲੋਕਾਂ ਦੀ ਨਿੰਦਿਆ ਸਾਨੂੰ ਖੋ ਦਿਓ ਜਦੋਂ ਕੋਈ ਗੁਰੂ ਘਰ ਸਿੱਖ ਮਿਲੇ ਗੁਰਮੁਖੋ ਉਹਦੇ ਨਾਲ ਗੁਰੂ ਦੀ ਗੱਲ ਕਰੋ ਉਹਦੇ ਨਾਲ ਗੁਰਬਾਣੀ ਦੀ ਵਿਚਾਰ ਕਰੋ ਇਤਿਹਾਸ ਦੀ ਗੱਲ ਕਰੋ ਵੀ ਗਿਆਨੀ ਜੀ ਅਸੀਂ ਆਹ ਸ਼ਬਦ ਪੜਿਆ ਤੇ ਤੁਹਾਡੇ ਖਿਆਲ ਦੇ ਮੁਤਾਬਕ ਭਲਾ ਇਹਦੇ ਕੀ ਅਰਥ ਹੋਣਗੇ ਅਸੀਂ ਇਤਿਹਾਸ ਵਿੱਚ ਆਹ ਪੜਿਆ ਤੁਹਾਡੀ ਕੀ ਰਾਏ ਇਹ ਨਹੀਂ ਕਿ ਸਾਡੀ ਰਾਏ ਫਾਈਨਲ ਹੈ ਗੁਰੂ ਘਰ ਸਿੱਖ ਗੁਰੂ ਨੂੰ ਗੁਰੂ ਕੇ ਸਿੱਖ ਨੂੰ ਮਿਲਦਾ ਤੇ ਕੋਈ ਗੁਰੂ ਦੀ ਗੱਲ ਕਰਿਆ ਕਰੀਏ ਆਪਾਂ ਤਾਂ ਲੋਕਾਂ ਦੀ ਨਿੰਦਿਆ ਕਰੀ ਜਾਂਦੇ ਹਾਂ ਪਰ ਭੁੱਲ ਜਾਣਾ ਚਾਹੀਦਾ ਸਾਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨਿੰਦਾ ਭਰੀ ਕਿਸੇ ਕੀ ਨਾਰੀ ਮਨਮੁਖ ਮੁਗਧ ਕਰਨ ਮੋਹ ਕਾਲੇ ਤੇ ਨਿੰਦਕਾ ਨਰਕੇ ਕੋਰ ਪਵਾਨ ਔਖਦ ਸਭੇ ਕੀਤੀਆਂ ਨੇ ਮਿਲਦੇ ਕਾ ਦਾਰੂ ਲਾਏ ਆਪਾਂ ਉਪਰਾਲਾ ਕਰਦੇ ਤੇ ਮੇਰੇ ਚ ਔਗਣ ਨੇ ਤੇ ਬਾਕੀ ਮੇਰੇ ਚ ਗੁਣ ਨੇ ਤੇ ਬਾਕੀਆਂ ਚ ਔਗਣ ਨੇ ਹੋ ਸਕਦਾ ਹੈ ਇਸੇ ਕਾਰਨ ਕਰਕੇ ਜੋ ਹਰਿਮੰਦਰ ਸਾਹਿਬ ਦੀ ਮਰਿਆਦਾ ਜਦੋਂ ਵੀ ਸਾਡੇ ਸਤਿਕਾਰਯੋਗ ਸਿੰਘ ਸਾਨੂੰ ਹੁਕਮਨਾਮਾ ਲੈਂਦੇ ਨੇ ਨਾ ਉਹ ਪੜ੍ਹਦੇ ਹਮ ਅਵਗਣ ਭਰੇ ਏ ਗੁਨਾਈ ਜਦੋਂ ਵੀ ਹੁਕਮਨਾਮਾ ਲੈਂਦੇ ਸੋਈਆ ਪੜ੍ਹਦੇ ਅਸੀਂ ਇਸ ਪ੍ਰਕਾਰ ਆਪਣੇ ਔਗਣਾਂ ਦੇ ਬਾਰੇ ਗੁਰੂ ਅੱਗੇ ਹਾੜਾ ਕੱਢਿਆ ਕਰੀਏ ਆਪਣਾ ਪ੍ਰਦਰਸ਼ਨਾ ਕਰਿਆ ਕਰੀ ਵੀ ਮੈਂ ਵੀ ਕੁਝ ਹਾਂ ਕੋਟ ਪਰਾਧ ਹਮਾਰੇ ਖੰਡੋ ਇੱਕ ਦੋ ਚਾਰ ਸੈਂਕੜਾ ਨਹੀਂ ਮਹਾਰਾਜ ਮੇਰੇ ਚ ਕਰੋੜਾਂ ਗੁਨਾਹ ਨੇ ਕੋਟ ਤੋਂ ਭਾਵ ਕਰੋੜਾਂ ਪਰਾਧ ਤੋਂ ਭਾਵ ਔਗਣ ਗਲਤੀਆਂ ਕਮਜ਼ੋਰੀਆਂ ਪਰ ਤੂੰ ਸਮਰੱਥ ਹੈ ਕਿਰਪਾ ਕਰਕੇ ਤੇ ਲਕੀਰ ਮਾਰ ਦੇ ਖੰਡੂ ਤੋਂ ਭਾਵ ਖੰਡਨ ਕਰਦੇ ਨੂੰ ਕੱਟ ਦੇ ਮੇਰੇ ਕਰੋੜਾਂ ਗੁਨਾਹ ਨੇ ਮੇਰੇ ਤੇ ਮਿਹਰ ਕਰ ਮੇਰੇ ਉਹਨਾਂ ਗੁਨਾਹ ਤੇ ਪਾਪਾਂ ਨੂੰ ਖੰਡਨ ਕਰਦੇ ਟੋਟੇ ਟੋਟੇ ਕਰਦੇ ਬਖਸ਼ ਦੇ
ਕਨਕ ਬਿਧੀ ਸਮਝਾਵੇ
ਭਾਵੇਂ ਗੁਨਾਹ ਨੂੰ ਮਾਫ਼ ਕਰ ਦੇ ਤੇ ਮੈਂ ਫੇਰ ਨੂੰ ਆਪਣੀਆਂ ਮਾੜੀਆਂ ਆਦਤਾਂ ਤੋਂ ਉੱਠਣਾ ਪਹਿਲੇ ਤਾਂ ਤੂੰ ਮਾਫ਼ ਕਰ ਦੇਗਾ ਨਾ ਤੇਰਾ ਤਰਸ ਸਾਡੇ ਤੇ ਤੂੰ ਰਹਿਮਤ ਕੀਤੀ ਪਰ ਅਸੀਂ ਫੇਰ ਨੂੰ ਆਪਣੀਆਂ ਮਾੜੀਆਂ ਆਦਤਾਂ ਤੋੜਨਾ ਇਹ ਕਿ ਤਰਸ ਕਰੀ ਅਨਕ ਬਿਧੀ ਸਮਝਾਵੋ ਵੱਖ ਵੱਖ ਤਰੀਕਿਆਂ ਦੇ ਨਾਲ ਸਾਨੂੰ ਸਮਝਾਵੇ ਵੀ ਪੁੱਤਰ ਆਹ ਕੰਮ ਨਹੀਂ ਕਰੀਦਾ ਆਹ ਕੰਮ ਕਰਨ ਵਾਲਾ ਜਿਵੇਂ ਆਪਾਂ ਕਹਿੰਦੇ ਵੇਦ ਕਰਨ ਤੇ ਨਿਸ਼ੇਧ ਕਰਮ ਵੇਦ ਕਰਨ ਤੋਂ ਭਾਵ ਹੁੰਦਾ ਵੀ ਕਰਨ ਵਾਲੇ ਕੰਮ ਨਿਸ਼ੇਧ ਕੰਮ ਤੋਂ ਭਾਵ ਜਿਹੜੇ ਨਾ ਕਰਨ ਵਾਲੇ ਕੰਮ ਮੇਰੇ ਤੇ ਮਿਹਰ ਕਰੇ ਜਿਹੜੇ ਨਿਸ਼ੇਧ ਕਰਮ ਨੇ ਉਹਨਾਂ ਤੋਂ ਮੈਨੂੰ ਰੋਕੇ ਤੇ ਜਿਹੜੇ ਵੇਦ ਕਰਮ ਨੇ ਇਹਨਾਂ ਦੇ ਕਰਨ ਦੀ ਮੈਨੂੰ ਪ੍ਰੇਰਨਾ ਦੇਵੇ
ਹਮ ਅਗਿਆਨ ਅਲਪ ਮਤ ਥੋਰੀ
ਤੇਰੇ ਅੱਗੇ ਤਰਲਾ ਤਾਂ ਕੱਢਿਆ ਵੀ ਅਸੀਂ ਬਿਸਮਝ ਹਾਂ ਤੇ ਬਿਸਮਝ ਤਾਂ ਤੇਰੀ ਆਗਿਆ ਚ ਨਹੀਂ ਆਏ ਤੇਰੀ ਆਗਿਆ ਚ ਲਾਉਣ ਕਰਕੇ ਸਾਨੂੰ ਅਕਲ ਨਹੀਂ ਆਈ ਅਲਪ ਤੋਂ ਭਾਵ ਥੋੜੀ ਮਤ ਅਕਲ ਸਾਡੇ ਚ ਬਹੁਤ ਘੱਟ ਅਕਲ ਹੈ ਅਗਿਆਨ ਵੱਸ ਹੋਣ ਕਰਕੇ
ਆਪਣ ਦੁਰ ਦੁਰ ਖਾਵੇ
ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਤਿਗੁਰ ਸੰਦ ਜਿਨ੍ਹਾਂ ਨੇ ਕਦੇ ਤੇਰਾ ਧੰਨਵਾਦ ਨਹੀਂ ਨਾ ਕੀਤਾ ਤੇ ਉਹਨਾਂ ਦੀ ਪਾਲਣਾ ਵੀ ਕਰਦਾ ਹੈ ਇਸ ਪ੍ਰਕਾਰ ਸਾਡੀ ਤੇ ਕਿਰਪਾ ਕਰੀ ਸਾਡੀ ਤੇ ਰਹਿਮਤ ਕਰੀ ਆਪਣੇ ਬਿਰਧ ਦੇ ਮੁਤਾਬਕ ਆਪਣੇ ਸੁਭਾਅ ਦੇ ਮੁਤਾਬਕ ਸਾਡੀ ਰੱਖਿਆ ਕਰਨੀ ਜੀ
ਤੁਮਰੀ ਸਰਣ ਤੁਮਾਰੀ ਆਸਾ
ਕਰਕੇ ਪਾਤਸ਼ਾਹ ਤੇਰੇ ਕੋਲ ਆਸ ਲੈ ਕੇ ਆਇਆ ਤੇਰੀ ਸ਼ਰਨ ਨੂੰ ਗ੍ਰਹਿਣ ਕੀਤਾ ਕਦੇ ਆਸ ਲੈ ਕੇ ਗਈ ਸੀ ਸਾਡੀ ਵਡੇਰੀ ਬੀਬੀ ਦੇਸਾ ਉਰਫ ਬੀਬੀ ਸਲਖਣੀ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ ਬੀਬਾ ਤੇਰੀ ਤਾਂ ਕਰਮਾਂ ਚ ਨਹੀਂ ਮਨ ਟੁੱਟ ਗਿਆ ਇਹ ਰਮਦਾਸ ਦੀ ਘਟਨਾ ਵੀ ਆਪਾਂ ਬੀਬੀ ਸਲਖਣੀ ਦੀ ਸਾਖੀ ਪੜ੍ਹਦੇ ਹਾਂ ਨਾ ਇਹ ਉਦੋਂ ਦੀ ਘਟਨਾ ਜਦੋਂ ਬਾਬਾ ਬੁੱਢਾ ਸਾਹਿਬ ਨੇ ਸਰੀਰ ਛੱਡਿਆ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਰਮਦਾਸ ਸਨ ਬੀਬੀ ਗਈ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ ਬੀਬਾ ਤੇਰੇ ਕਰਮਾਂ ਚ ਨਹੀਂ ਮਨ ਨੂੰ ਗਹਿਰੀ ਸੱਟ ਲੱਗੀ ਮੱਘਰ ਦਾ ਮਹੀਨਾ ਸੀ ਭਾਈ ਗੁਰਦਾਸ ਵੀ ਬੁੱਕਲ ਮਾਰ ਕੇ ਕੋਲ ਖਲੋਤੇ ਨੇ ਕਹਿਣ ਲੱਗੇ ਭੈਣ ਗੁਰੂ ਨਾਨਕ ਦੇ ਘਰ ਚ ਰੋਣ ਦਾ ਕੰਮ ਭਾਈ ਸਾਹਿਬ ਬੜੀ ਝਾਕ ਰੱਖ ਕੇ ਆਏ ਸਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਇੱਥੋਂ ਵੀ ਜਵਾਬ ਮਿਲ ਗਿਆ ਕਹਿਣ ਲੱਗੇ ਧੋਲੀ ਭੈਣ ਲਿਆ ਕਲਮ ਦਵਾਤ ਲਿਆ ਕਾਗਜ਼ ਜਦੋਂ ਗੁਰਦੇਵ ਆਉਣਗੇ ਨਾ ਵਾਪਸ ਮੁੜ ਕੇ ਚੁੱਪ ਕਰਕੇ ਘੋੜੇ ਦੀ ਲਗਾਮ ਫੜ ਲਈ ਮੈਂ ਕੋਲ ਹੋਵਾਂਗਾ ਤੁਹਾਡੇ ਵਕੀਲ ਚੰਗਾ ਹੋਵੇ ਨਾ ਤੇ ਗੱਲ ਬਣ ਜਾਂਦੀ ਹੈ ਸਤਿਗੁਰੂ ਪਾਤਸ਼ਾਹ ਆਏ ਵੇਖ ਕੇ ਹੱਸ ਪਏ ਬੀਬੀ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਜਿਹੜੀ ਘੋੜੇ ਦੀ ਆਵਾਜ਼ ਫੜ ਲਈ ਤੇ ਗੁਰਦੇਵ ਹੱਸ ਕੇ ਕਹਿਣ ਲੱਗੇ ਬੀਬਾ ਧੀਏ ਰਾਣੀਏ ਤੈਨੂੰ ਕਿਹਾ ਵੀ ਤੇਰੀ ਕਰਮਾਂ ਚ ਨਹੀਂ ਗੁਰਦੇਵ ਨੂੰ ਨਮਸਕਾਰ ਸਦਕੇ ਜਾਵਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਤੁਹਾਡੀ ਸੋਚ ਤੋਂ ਕਹਿਣ ਲੱਗੇ ਮਹਾਰਾਜ ਤਾਂ ਉਹ ਤਾਂ ਤੁਹਾਡੇ ਕੋਲ ਆਈ ਤੇ ਕਰਮਾਂ ਚ ਨਹੀਂ ਇੱਥੇ ਲਿਖਣ ਵਾਲਾ ਵੀ ਤੂੰ ਤੇ ਉੱਥੇ ਲਿਖਣ ਵਾਲਾ ਵੀ ਤੂੰ ਕਰਦੇ ਕਿਰਪਾ ਤੇ ਤਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਬੀਬੀ ਨੂੰ ਸੱਤਾਂ ਨਾਲ ਵਾਜਿਆ ਸੱਤਾਂ ਨਾਲ اس کر کے گرمکھو جی نہیں کرما دینا تے پھر بھی آ کیا کریے تمری سرن تمہاری آسا تیری شرن چاہ سانو تیری تے آس ہے امید ہے
تم ہی سجن سہیلے
سجن دا بھاو ہوندا تسی سجن کوئی ماڑے بھی ہوندے نے جی اج کل دے زمانے چ ایک دے جو نشا لا رہے نے کریتیاں سکا رہے نے ایک او سجن ہے جیڑا کسی نو پرے پاسے چنگے پاسے توڑدا ہے اونوں کوئی بھی سہیلا تسی میرے نیک سجن ہو متر میں تہاڈے تے آس کر کے آیا بھی مینوں چنگے پاسے لاؤ گے
راکھ راکھن ہار دیالا
اے دیا دے کار رکھیا کرن والے واہگرو تیرے چرنا چایا تیرے اگے ارداس بینتی کدا رکھیا کرنا کرو جی
نانک کر کے بولے
میرے غلام جو ہے تے اپنے غلام تے گولے دی رکھیا کرنا اے مالک دا فرض ہے کہو کبیر غلام گھر کا جی آئے پاوے مار بادشاہ تیرے گھر دے نوکراں دی پاوے رکھنا دی پاوے مارنا اس اخیلی پنکتی دا پاوے کے پادشاہ اسی تیرے در تے آیا ساڈے تے کرپا کری ساڈی رکھیا کری ہن گرمکھو جیویں لڑی بار سنتھیا جی گرو پنچم پادشاہ بلاور راگ وچ سانو سچیت کردے نے سرون کرو جی
بلاول محلہ پنجواں مات گرب مہ ہاتھ دے رکھیا
سرون پادشاہ کہیں گے تو گرمکھا اکرت کرنا بان ویکھ لا وحگرو نے تیری کنی مدد کیتی تے تو انہوں بھل گئے ہو اسی سوال کیتا جی کتھے رکھیا کیتی تے سدگرو پنچم پاتشاہ کہتے ماں دے گرب دے وچ مات گرب ماں دے گرب دے وچ مات گرب میں ہاتھ دے رکھیا ہاتھ دے کر کے ماں دے گرب دے وچ ساڑی رکھیا کرنا کیتی کیویں ماں نے روٹی کھادی ہضم ہو گئی ماں نے پانی پیتا ہضم ہو گیا لیکن ایک پانی دی بوند نو پرماتما نے آپ رکھنا کیتا جتوں ساڈے شریر دا مڈ بجا اس کر کے میرے پادشاہ کہندے نے ماں دے گرب دے وچ اس وحگرو نے ہاتھ دے کر کے رکھیا کیتی تیری
ہر رس شوڈ دکھیا فل چاکھیا
پر بڑی ماڑی گل ہے اس پرماتما دے نام دے رس نو چھڈ کے جڑے وشے وکاراں والیاں پھل نے چیزاں نے چکھدا ہے گرمکھو جدوں بچے دا جنم ہوندا نا تے جڑا بچہ روئے نا جڑی اس بچے دی ماں کول بیبیاں ہوندیاں بچاراں کرن لگ پیندیاں کہ اے بچہ ٹھیک نہیں اب نارمل ہے تے جڑا روندا نا پانو بچی تے بچہ بھی بچی بیبیاں کہندیاں نے بچہ ٹھیک ٹھاک ہے تندرست ہے بدائیاں بھی دیندیاں نے گرو گرنتھ سچے پاتشاہ نوں پوچھیا بھی مہاراج جدوں بچے دا جنم ہوندا ہے یہ روندا کیوں ہے یہ جواب گرمکھو سدگرو گرنتھ سچے پاتشاہ سانوں دیندے نے کہندے وچوں گربے نکل آیا خاصم وسار دنی چت لایا جدو ساڈا جنم ہوندا نا تو ایک دم سانو سنسار دی ہوا لگدی تے گرمکھو پرماتما دا چیتا بھل جاندا ہے تے پرماتما دا چیتا بھلن کر کے بندہ روندا اکارڈنگ ٹو گرو کی باڑی کیوں باہر دی ہوا لگی تے ایدے کئی روپ نے سب تو پہلا پہلے پیار لگا تھن دودھ جنم لیندیا سر سانو بھوک لگی تے ساڈی ماں سانو دودھ دے دوجی مائیں باپ کی سدھ تھوڑا جا ہور اڈا ہویا پیو چکدا تے چپ کر جاندا ہے جی گوانڈی نے چکیا تے رون لگ پیا پلا ماں دا دودھ تا چنگنا ہے پر باپ دا تھوڑا چنگنا ہے پر ویکھو باپ نے چکیا تے چپ کر گیا جی ہور نے چکیا تے رون لگ پیا یہ بانی دی پنکتی میں نے جی بنائی گرو دا بول نے پہلے پیار لگا تھن دودھ دوجے مائیں باپ کی سدھ تیجے پیا بھابی دیو چھوٹی جی بھن ہے پانچ چھ سال دی ਉਹ ਵੀਰ ਨੂੰ ਧੁਈ ਫਿਰਦੀ ਤੇ ਭਾਵੇਂ ਧੁਈ ਫਿਰਦੀ ਪਰ ਫੇਰ ਵੀ ਚੁੱਪ। ਆਪਾਂ ਸਾਰੀ ਭੈਣਾਂ ਭਰਾਵਾਂ ਵਾਲੇ ਹੁਣ ਤਾਂ ਮਾਡਰਨ ਜ਼ਮਾਨਾ ਵੀ ਬੱਚੇ ਦੂਰ ਤੀਜਾ ਹੋਣਾ ਹੀ ਨਹੀਂ ਚਾਹੀਦਾ। ਅੱਗੇ ਪਰਿਵਾਰ ਖੁੱਲ੍ਹੇ ਹੁੰਦੇ ਸਨ, ਭੈਣ ਚੁੱਕਦੀ ਹੈ ਭਰਾ ਚੁੱਕਦਾ ਤੇ ਚੁੱਪ। ਚੌਥੇ ਪਿਆਰ ਉਪੰਨੀ ਖੇਡ, ਥੋੜਾ ਜਿਹਾ ਵੱਡਾ ਹੋਇਆ ਤੇ ਕਹਿੰਦਾ ਬਾਪੂ ਗੋਦ ਲੈ ਕੇ ਆਈ। ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ। ਮੁੜ ਕੇ ਖਾਣ ਦਾ ਚਸਕਾ, ਫਿਰ ਖਾਧਾ ਖੁਰਾਕਾਂ ਖਾਧੀਆਂ ਤੇ ਮਨ ਚ ਵਿਕਾਰ ਆ ਗਏ, ਸੋਚ ਗੰਦੀ ਹੋ ਗਈ। ਮੇਰੇ ਪਾਤਸ਼ਾਹ ਕਹਿੰਦੇ ਹਰਾ ਛੋੜ ਵਿਖਿਆ ਫਲ ਚਾਖਿਆ, ਪਰਿਪੂਰਨ ਪ੍ਰਮਾਤਮਾ ਦਾ ਨਾਮ ਦਾ ਡਰਾਸ ਉਹਨੂੰ ਛੱਡ ਕੇ ਜਿਹੜੇ ਵਿਸ਼ੇ ਵਿਕਾਰਾਂ ਦੇ ਫਲ ਨੇ ਇਹਨੂੰ ਚੰਗੇ ਲੱਗਦੇ ਨੇ ਉਹਨੂੰ ਖਾਂਦਾ ਭੋਗਦਾ ਹੈ। ਭਜ ਗੋਬਿੰਦ ਸਭ ਛੋੜ ਜੰਜਾਲ, ਪਰਮਾਤਮਾ ਨੂੰ ਤਾਂ ਫਿਕਰ ਹੁੰਦਾ ਨਾ। ਗੁਰੂ ਅਰਜਨ ਦੇਵ ਸੱਜੇ ਸੱਚੇ ਪਾਤਸ਼ਾਹ ਸਾਡੇ ਮਾਂ ਬਾਪ ਨੇ, ਸਾਡੇ ਬਾਪ ਨੇ। ਉਹ ਕਹਿੰਦੇ ਪੁੱਤਰ ਭਜ ਗੋਬਿੰਦ ਸਭ ਛੋੜ ਜੰਜਾਲ, ਜਿਹੜਾ ਸ੍ਰਿਸ਼ਟੀ ਦੀ ਪਾਲਣ ਕਰਨ ਵਾਲਾ ਵਾਹਿਗੁਰੂ ਨਾ ਉਹਦਾ ਭਜਨ ਕਰ, ਭੱਜ ਕੇ ਉਹਨੂੰ ਚੇਤੇ ਕਰ। ਜਿਹੜੇ ਜੰਜਾਲ ਤੈਨੂੰ ਚੰਬੜੇ ਨੇ ਇਹਨਾਂ ਨੂੰ ਛੱਡਣਾ ਕਰ।
ਜਬ ਜਮ ਆਏ ਸੰਘਾਰਾ ਮੂੜੇ,
ਆਪਾਂ ਕਹਿੰਦੇ ਤੂੰ ਤਾਂ ਵਿਹਲਾ, ਮੈਂ ਤੂੰ ਪਰਿਵਾਰ ਵਾਲਾ, ਬਾਬਾ ਦੂਜਿਆਂ ਨੂੰ ਸਿੱਖਿਆ ਦੇ। ਹਜ਼ੂਰ ਕਹਿੰਦੇ ਜਬ ਜਮ ਆਏ ਸੰਘਾਰੇ ਮੂੜੇ, ਜਦੋਂ ਜਮਰਾਜੇ ਨੇ ਆ ਕੇ ਤੈਨੂੰ ਪਰੇਸ਼ਾਨ ਕੀਤਾ ਮੂਰਖਾ,
ਤਬ ਤਨ ਬਿਨ ਸਜਾਏ ਬੇਹਾਲ,
ਦੁਖੀ ਹੋਵੇਗਾ ਬੇਹਾਲ ਤੋਂ ਭਾਵ ਦੁਖੀ ਹੋਵੇਗਾ। ਜਿਹੜਾ ਤੇਰਾ ਤਨ ਹੈ ਨਾ ਇਹ ਨਾਸ ਹੋ ਜਾਏਗਾ। ਗੁਰਮੁਖੋ ਉਂਗਲਾਂ ਮੁੜ ਜਾਂਦੀਆਂ ਨੇ ਉਂਗਲਾਂ, ਇਸ ਪ੍ਰਕਾਰ ਤੇਰੀ ਬੁਰੀ ਹਾਲਤ ਹੋ ਜਾਏਗੀ, ਸਰੀਰ ਦਾ ਨਾਸ ਹੋ ਜਾਏਗਾ।
ਆਰਾਮ
ਦੇ ਕਰਕੇ ਗੁਰਦੇਵ ਕਹਿੰਦੇ ਤੂੰ ਗੁਰਮੁਖਾ ਸੁਣਾ, ਅਜੇ ਵਾਹਿਗੁਰੂ ਦਾ ਚੇਤਾ ਆਇਆ ਕਿ ਨਹੀਂ? ਇਹ ਰਹਾਉ ਸਾਨੂੰ ਸੰਕੇਤ ਦੇਣ ਦੀ ਅਥਵਾ ਬਸਰਾਮ ਦੇ ਕਰ ਕਿਰਪਾ ਕਰਦੇ ਹਨ।
ਤਨ ਮਨ ਧਨ ਆਪਣਾ ਕਰ ਥਾਪਿਆ,
ਭਾਈ ਸਾਹਿਬ ਜੀ ਮੇਰੇ ਬਾਪ ਨੇ ਮੈਨੂੰ ਕੱਖ ਨਹੀਂ ਦਿੱਤਾ, ਮੈਂ ਇੰਨੀ ਕਮਾਈ ਕੀਤੀ ਜੇ ਇੰਨੇ ਪੈਸੇ ਬਣਾਏ ਜੇ, ਮੇਰਾ ਮਨ ਨਹੀਂ ਮੰਨਦਾ, ਇਹ ਤਨ ਨੂੰ ਆਪਣਾ ਕਰਕੇ ਜਾਣਦੇ ਆ। ਮੈਂ ਬੜਾ ਸਿਆਣਾ ਬੁੱਧੀਮਾਨ, ਆਪਣੇ ਮਨ ਨੂੰ ਬੜਾ ਸਿਆਣਾ ਸਮਝਦੇ ਆ। ਮੇਰਾ ਸਰੀਰ ਬੜਾ ਗੋਰਾ ਹੈ, ਬੜਾ ਸੋਹਣਾ, ਪਲ ਭੁੱਲ ਜਾਂਦੇ ਆ ਸੇ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਗੁਰੂ ਪੰਚਮ ਪਾਤਸ਼ਾਹ ਕਹਿੰਦੇ, ਜਿਵੇਂ ਆਪਾਂ ਕਹਿੰਦੇ ਨਾ ਮੇਰਾ ਰੰਗ ਫਲਾਣਾ ਹੱਥਾਂ ਮੈੜਾ ਹੁੰਦਾ ਹੈ, ਤੇ ਗੁਰੂ ਪੰਚਮ ਪਾਤਸ਼ਾਹ ਪਤਾ ਕੀ ਕਹਿੰਦੇ ਨੇ? ਕਹਿੰਦੇ ਨੇ ਬਿਸ਼ਟਾ ਅਸਤ ਰਗਤ ਪਰੇਟੇ ਚਾਮ, ਇਸ ਉੱਪਰ ਲੈ ਰੱਖ ਕਮਾਨ। ਇਸ ਗੱਲ ਦਾ ਹੰਕਾਰ ਕਰਦਾ ਬਿਸ਼ਟਾ ਗੰਦਗੀ, ਅਸਤ ਹੱਡੀਆਂ, ਬਿਸ਼ਟਾ ਅਸਤ ਰਗਤ ਖੂਨ, ਚਮੜੇ ਦੀ ਪੰਡ ਵਿੱਚ ਗੁਰਮੁਖਾ ਗੰਦਗੀ ਤੇ ਹੱਡੀਆਂ ਤੇ ਲਾਲ ਰੰਗ ਭਰਿਆ ਪਿਆ, ਅੰਦਰ ਹੈ ਕੀ ਤੇਰੇ? ਇਹ ਗੁਰੂ ਪੰਚਮ ਪਾਤਸ਼ਾਹ ਦੇ ਬੋਲ ਨੇ, ਬਿਸ਼ਟਾ ਅਸਤ ਰਗਤ ਪਰੇਟੇ ਚਾਮ, ਗੰਦਗੀ ਹੱਡੀਆਂ ਖੂਨ, ਚਮੜੇ ਦੇ ਕੱਪੜੇ ਚ ਲਪੇਟਿਆ ਹੋਇਆ, ਇਸ ਉੱਪਰ ਨੇ ਰਾਖੋ ਗਮਾਨ, ਇਹਦੇ ਧੰਕਾਰ ਕਰਦਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਦੋਂ ਇਹ ਜਿਹੜਾ ਤੂੰ ਆਪਣਾ ਤਨ ਮਨ ਤੇ ਤਨ ਆਪਣਾ ਕਰਕੇ ਸਮਝਦਾ ਹੈ,
ਕਰਨ ਹਾਰ ਇੱਕ ਨਿਮਖ ਨਾ ਜਾਪਿਆ,
ਜਿੰਨੇ ਦਿੱਤੇ ਨੇ ਨਾ ਚੇਤਾ ਹੀ ਨਹੀਂ। ਕਰਨ ਹਾਰ ਇੱਕ ਨਿਮਖ ਨਾ ਜਾਪਿਆ, ਜਾਪਿਆ ਤੂੰ ਭਾਵ ਜਪਿਆ ਉਹਨੂੰ ਜਾਣਿਆ ਹੀ ਨਹੀਂ। ਜਿਹਨੇ ਇਹ ਸਾਰਾ ਕੁਝ ਦਿੱਤਾ, ਇਹ ਤਨ ਵੀ ਉਹਨੇ ਦਿੱਤਾ ਹੈ, ਧਨ ਵੀ ਉਹਨੇ ਦਿੱਤਾ ਹੈ, ਮਨ ਵੀ ਉਹਨੇ ਦਿੱਤਾ ਹੈ। ਜਿਹੜਾ ਗੁਰਮੁਖ ਬੜਾ ਸਿਆਣਾ ਬੰਦਾ ਹੁੰਦਾ ਨਾ, ਇੱਕਦਮ ਪੁਰਜੇ ਨੂੰ ਢਿੱਲਿਆਂ ਕਰ ਦਿੰਦਾ ਤੇ ਉਹ ਬੰਦਾ ਆਪਣੇ ਕੇਸ ਪੁੱਟਣ ਲੱਗ ਪੈਂਦਾ, ਆਪਣੇ ਭਾਂਡੇ ਭਰਨ ਲੱਗ ਪੈਂਦਾ। ਮਨ ਵੀ ਉਹਦਾ ਹੈ, ਅਕਲ ਵੀ ਉਹਦੀ ਹੈ ਨਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹਨੇ ਤੈਨੂੰ ਤਨ ਦਿੱਤਾ ਹੈ, ਜਿਹਨੇ ਤੈਨੂੰ ਤਨ ਦਿੱਤਾ ਹੈ, ਜਿਹਨੇ ਤੈਨੂੰ ਸੋਚਣ ਦੀ ਸ਼ਕਤੀ ਦਿੱਤੀ, ਮਨ ਦਿੱਤਾ ਹੈ, ਉਹਨੂੰ ਤੇ ਇੱਕ ਨਿਮਖ ਵੀ ਚੇਤੇ ਨਹੀਂ ਕਰਦਾ।
ਮਹਾਮੋਹ ਅੰਧ ਕੂਪ ਪਰਿਆ।
ਪਰ ਅਸਲ ਜਿਹੜਾ ਸਾਰਿਆਂ ਤੋਂ ਧਿਆਨ ਕਹਿ ਨਾ ਮੋਹ, ਉਹਦੇ ਅੰਨੇ ਖੁਦ ਡਿੱਗਾ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਆਪਾਂ ਪੜ੍ਹਦੇ ਹਾਂ, ਇਹ ਕਹਿੰਦੇ ਪਸ਼ੂਆਂ ਤੇ ਪੰਛੀਆਂ ਦੇ ਉੱਤੇ ਵੀ ਆਵੀ ਹੈ। ਹੇ ਅਜੇਤ ਸੂਰ ਸੰਗਰਾਮਨ ਆਤ ਬਲਨਾ ਬੋ ਮਰਦਨੇ, ਗਨ ਗੰਧਰਵ ਦੇਵ ਮਨੁੱਖੋ ਪਸ ਪੰਖੀ ਦੇ ਮੋਹ ਨੇ। ਪਸ਼ੂ ਤੇ ਪੰਛੀਆਂ ਦੇ ਅੰਦਰ ਵੀ ਮੋਹ ਹੈ। ਅਸੀਂ ਮੱਝਾਂ ਗਾਵਾਂ ਵੇਖਦੇ ਹਾਂ, ਮਾਲਕ ਚੋਣ ਲੱਗਦਾ ਤੇ ਛੜ ਮਾਰਦੀ ਗਾਂ, ਵੱਛੀ ਤੇ ਵੱਛਾ ਛੱਡੀਦਾ ਤੇ ਚੁੱਪ ਕਰਕੇ ਖਲੋ ਜਾਂਦੀ, ਪਰ ਉਹਨੇ ਕਮਾਈ ਖਾਣੀ ਗਾਂ ਨੇ। ਮੋਹ ਆਪਾਂ ਪੰਛੀ ਦੇ ਨੇ ਦਾਣੇ ਚੁੱਕਦੇ ਨੇ ਤੇ ਦਾਣਾ ਚੁੰਝ ਚੜਾ ਕਰਕੇ ਤੇ ਆਪਣੇ ਜਾ ਕੇ ਬੋਟ ਨੂੰ ਬੱਚੇ ਦੇ ਮੂੰਹ ਚ ਪਾਉਂਦੇ ਨੇ, ਵੇਖੋ ਮੋਹ ਦਾ ਅਸਰ। ਪਸ਼ੂ ਵੀ ਮੋਹ ਕਰਦੇ ਨੇ, ਪੰਛੀ ਵੀ ਮੋਹ ਕਰਦੇ ਨੇ, ਇਹੋ ਸਾਡੇ ਤੇ ਪ੍ਰਭਾਵ ਹੈ। ਤੇ ਜੇ ਸਾਡੀ ਕੋਈ ਬੇਇੱਜ਼ਤੀ ਕਰਦਾ ਤੇ ਪਤਾ ਆਪਾਂ ਕੀ ਕਹਿੰਦੇ, ਕਹਿੰਦੇ ਸਾਡਾ ਹੋਇਆ ਤੇ ਸਾਡੀ ਬੇਇੱਜ਼ਤੀ ਕੀਤੀ ਤਾਂ ਹੈ ਨੀ, ਉਹ ਕਰਨਗੇ। ਵੇਖੋ ਮੋਹ, ਸਾਡੇ ਪੁੱਤਰੇ ਸਾਡੀ ਪੱਤ ਲਾ ਦਿੱਤੀ ਪੱਤ, ਸਾਡੇ ਪਰਿਵਾਰ ਨੇ ਸਾਡੀ ਬੇਅਦਬੀ ਕੀਤੀ, ਮੋਹ ਸਾਡੇ ਤੇ ਫੇਰ ਵੀ ਇੰਨਾ ਭਾਵ। ਜੇ ਕਿਸੇ ਨੇ ਪੁੱਛਿਆ ਵੀ ਭਾਈ ਸਾਹਿਬ ਤੁਹਾਡੇ ਪੁੱਤ ਨੇ ਬੜੀ ਬੇਇੱਜ਼ਤੀ ਕੀਤੀ, ਤੁਹਾਡਾ ਪਰਿਵਾਰ ਤੁਹਾਡੀ ਭੋਰਾ ਇਤ ਨਹੀਂ ਕਰਦਾ, ਤੇ ਆਪਾਂ ਕਹਿੰਦੇ ਹੋਇਆ ਤੇ ਤਾਂ ਹੀ ਕਰਦਾ ਨਾ ਬੇਇੱਜ਼ਤੀ, ਤੂੰ ਜਾ ਆਪਣਾ ਕੰਮ ਕਰ, ਇਹਨਾਂ ਸਾਡੇ ਤੇ ਮੋਹ ਵੀ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਮਾਂ ਮੋਹ ਅੰਧ ਕੂਪ ਮੈਂ ਭਰਿਆ, ਜਿਹੜਾ ਭਿਆਨਕ ਇਹ ਮੋਹ ਹੈ ਨਾ ਉਹਦੇ ਅੰਨੇ ਖੂਹ ਦੇ ਵਿੱਚ ਇਹ ਜੀਵ ਡਿੱਗਾ ਪਿਆ ਹੈ।
ਪਾਰ ਬ੍ਰਹਮ ਮਾਇਆ ਪਟਲ ਬਿਸਰਿਆ।
ਪਟਲ ਦਾ ਭਾਵ ਹੁੰਦਾ ਪਰਦਾ, ਮਾਇਆ ਦੇ ਪਰਦਾ ਪੈਣ ਕਰਕੇ ਗੁਰਮੁਖੂ ਜਿਹੜਾ ਪਰਿਪੂਰਨ ਪਰਮਾਤਮਾ ਸਾਡੀ ਪਾਲਣਾ ਕਰਨ ਵਾਲਾ ਨਾ ਉਹ ਭੁੱਲ ਗਿਆ। ਮਾਇਆ ਪਟਲ ਤੋਂ ਭਾਵ ਮਾਇਆ ਦਾ ਪਰਦਾ, ਮਾਇਆ ਦੇ ਪਰਦੇ ਕਰਕੇ ਪਰਮਾਤਮਾ ਨੂੰ ਦੋ ਢੰਗਾਂ ਦੇ ਨਾਲ ਵਿਦਵਾਨ ਗੁਰਮੁਖ ਪਿਆਰੇ ਉਹਦੀ ਵਡਿਆਈ ਕਰਦੇ ਨੇ, ਇੱਕ ਪਾਰਬ੍ਰਹਮ ਇੱਕ ਪੂਰਨ ਬ੍ਰਹਮ। ਪੂਰਨ ਬ੍ਰਹਮ ਤੋਂ ਭਾਵ ਹੁੰਦਾ ਵੀ ਜਿਹੜਾ ਵੇਖਿਆ ਜਾ ਸਕੇ ਜਿਸ ਰੂਪ ਵਿੱਚ, ਤੇ ਪਾਰਬ੍ਰਹਮ ਦਾ ਭਾਵ ਹੈ ਵੀ ਪਕੜਿਆ ਨਾ ਜਾ ਸਕੇ ਪਰ ਅਨੁਭਵ ਹੋਵੇ। ਜਿਹੜਾ ਉਹ ਪਕੜ ਤੋਂ ਰਹਿਤ ਪਰਮਾਤਮਾ ਨਾ ਮਾਇਆ ਦੇ ਪਰਦੇ ਕਰਕੇ ਇਹ ਜੀਵ ਨੂੰ ਭੁੱਲ ਗਿਆ।
ਵੱਡਾ ਭਾਗ ਪ੍ਰਭ ਕੀਰਤਨ ਗਾਇਆ।
ਗੁਰਮੁਖੋ ਜਿਹਦੇ ਚੰਗੇ ਕਰਮ ਨੇ, ਜਿਹਦੇ ਤੇ ਵਾਹਿਗੁਰੂ ਕਿਰਪਾ ਕਰਦਾ, ਉਹਨਾਂ ਨੇ ਪਰਮਾਤਮਾ ਦੀ ਵਡਿਆਈ ਕੀਤੀ। ਕੀਰਤਨ ਤੋਂ ਭਾਵ ਹੁੰਦਾ ਹੈ ਵਡਿਆਈ ਕਰਨੀ। ਸਾਡੇ ਤੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਬੇਅੰਤ ਕਿਰਪਾ ਕੀਤੀਆਂ, ਉਹ ਕਹਿੰਦੇ ਗੁਰਮੁਖਾ ਕਿਰਤ ਕਰ ਤੇ ਕੀਰਤੀ ਕਰ। ਕਿਰਤੋਂ ਭਾਵ ਕੇ ਕੰਮ ਕਰ, ਤੇ ਕੰਮ ਕਰੇਗਾ ਤੈਨੂੰ ਜਣੇ ਖਣੇ ਦੀ ਅੱਗੇ ਮੰਗਤਾ ਬਣ ਕੇ ਹੱਥ ਨਹੀਂ ਅੱਜਣੇ ਪੈਣਗੇ। ਜਿਵੇਂ ਆਪਾਂ ਕਹਿੰਦੇ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ, ਕਿਰਤ ਕਰਮ ਤੋਂ ਭਾਵ ਜਿਹੜਾ ਕਿਰਤ ਕਰਨਾ ਕੰਮ ਕਰ, ਤੇ ਨਾਮ ਜਪੋ ਤੋਂ ਭਾਵ ਕੀਰਤੀ ਕਰ ਉਹਦੀ ਵਡਿਆਈ ਕਰ। ਮੇਰੇ ਪਾਤਸ਼ਾਹ ਕਹਿੰਦੇ ਜਿਹੜੇ ਵੱਡੇ ਭਾਗ ਨੇ ਨਾ ਉਹਨਾਂ ਨੇ ਪਰਮਾਤਮਾ ਦੀ ਕੀਰਤੀ ਕੀਤੀ, ਪਰ ਬਦਕਿਸਮਤੀ ਜੇ ਬੜਾ ਦੁੱਖ ਹੁੰਦਾ ਮਨ ਨੂੰ, ਆਪਾਂ ਪਰਮੇਸ਼ਰ ਦੀ ਝੋਲੀ ਚ ਬੰਦਿਆਂ ਦੀ ਕੀਰਤੀ ਕਰਨ ਲੱਗ ਪਏ। ਬੰਦਿਆਂ ਦੀ ਕੀਰਤੀ ਆਉਂਦੇ ਨੇ ਨਾ ਫੀਤੀਆਂ ਵਾਲੇ ਵੱਡੇ ਵੱਡੇ ਲੀਡਰ ਸ਼ੀਡਰ, ਤੇ ਚਿਮਚੇ ਕਹਿਣਗੇ ਜੀ ਫਲਾਨਾ ਸਾਹਿਬ ਆਇਆ ਨੇ ਬੜੀ ਕਿਰਪਾ ਕੀਤੀ, ਇਹਦਾ ਆਪਾਂ ਗੁਰੂ ਨੂੰ ਕੋਪੀ ਕੀਤੀ ਹੈ। ਰੱਬ ਦਾ ਵਾਸਤਾ ਜੀ ਗੁਰਮੁਖ ਨੇ ਹੱਥ ਜੋੜ ਕੇ ਬੇਨਤੀ ਕਰਦਾ, ਗੁਰੂ ਕੀ ਝੋਲੀ ਚ ਗੁਰੂ ਦਾ ਸਤਿਕਾਰ ਛੱਡ ਕੇ ਤੇ ਬੰਦਿਆਂ ਦੀ ਚਮਚਾਗਿਰੀ ਨਾ ਕਰਿਆ ਕਰੀਏ। ਇਹ ਸਾਡੇ ਚ ਬੜਾ ਵੱਡਾ ਔਗੁਣ ਆ ਗਿਆ, ਬੜਾ ਵੱਡਾ ਘਟਿਆ। ਸਾਹਿਬ ਨੂੰ ਛੱਡ ਕੇ ਤੇ ਮੰਗਤਿਆਂ ਦੀ ਵਡਿਆਈ ਕਰਦੇ ਹਾਂ। ਕੇਵਲ ਤੇ ਕੇਵਲ ਕਰਤੇ ਦੀ ਕੀਰਤੀ ਕਰੀਏ, ਗੁਰੂ ਪਰਮੇਸ਼ਰ ਦੀ ਕੀਰਤੀ ਕਰੀਏ, ਵਡਿਆਈ ਕਰੀਏ। ਵੱਡੇ ਭਾਗ ਪ੍ਰਭ ਕੀਰਤਨ ਗਾਇਆ, ਉਹਨਾਂ ਦੇ ਵੱਡੇ ਭਾਗ ਨੇ ਜਿਨ੍ਹਾਂ ਨੇ ਪਰਮੇਸ਼ਰ ਦੀ ਕੀਰਤੀ ਕੀਤੀ, ਵਡਿਆਈ ਕੀਤੀ।
ਸੰਤ ਸੰਗ ਨਾਨਕ ਪ੍ਰਭ ਪਾਇਆ।
ਸੰਗ ਦਾ ਭਾਵ ਜਿਹੜੇ ਸੱਤ ਸੰਤੋਖ ਵਾਲੇ ਹੋਣ। ਜਿਹੜਾ ਸੰਤ ਹੈ ਨਾ, ਆਪਾਂ ਪੜ੍ਹਦੇ ਜਿਹੜਾ ਸਾਸ ਗ੍ਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸਹੀ ਨਾਨਕਾ ਪੂਰ ਸੋਈ ਸੰਤ। ਤੇ ਜਿੰਨਾ ਕੁ ਮੈਨੂੰ ਗੁਰੂ ਨੇ ਕਿਰਪਾ ਕਰਕੇ ਸਮਝਾਇਆ ਉਹਦੇ ਮੁਤਾਬਕ, ਜਿਹਦੇ ਕੋਲ ਸੱਤ ਸੰਤੋਖ ਹੈ ਨਾ, ਜਿਵੇਂ ਮਾਤਾ ਪਿਤਾ ਦੇ ਸੰਬੰਧਾਂ ਤੋਂ ਬੱਚੇ ਦਾ ਜਨਮ ਹੈ, ਸੰਤ ਕਲਵਾਸ ਦਾ ਨਾਮ ਨੀ, ਪਰਾਵੇ ਦਾ ਨਾਮ ਨੀ, ਜਿਹਦੇ ਕੋਲ ਸੱਤ ਸੰਤੋਖ ਉਹ ਸੰਤ ਹੈ। ਇੱਕ ਸੱਤ سر لے دے پر جبان تو بدلنا نہیں، سات تو نہیں بدلنا، یاد رکھے جی، جہے بدل گئے نا انہوں نے کوئی چیتے نہیں جی کرتا، ایک وہ مرد ہے جو بدلتے ہیں جمانے کے ساتھ ساتھ، ایک وہ مرد ہے جو جمانے کو بدل دیتے ہیں۔ گرو ساڈے تے کرپا کرے، سنتوں پاو سات نے جڑیا ہوئی روح، جہاں سنت شبد ہے جی آپ سوت پڑھے نا، سوت سوت کا پاو ہوں پوت، اسی پرکار سنت کا پاو یہ جا سات نہ جڑیا پرماتما وشواس رکھتا انہوں سنت کہتے ہیں، میرے پاتشاہ کہتے ہیں وہ جو سات نہ جڑیا ہوئی آتما کی سنگت کر کے اس پریپورن پرماتما پراپت کیا جا سکتا ہے، وہ سمجھا جا سکتا ہے۔ اسی کارن کر کے ساڈے وڈیریاں نے ارداس بھی شبد شامل کیتا ہے، سی پیارے میل جنہ ملیا پھر نام چیت آئے، جنہ نام چیت سنت نے پاوے کوئی بھی ہوئے، تے جے کتے انہوں نے ملتے نا تے گرمکھا پرماتما دی پراپتی ہو جائے گی۔ سدگرو پاتشاہ ساڈے تے بھی ترس کرن کہ سانو یہ جو گرمکھا پیارے درشن ہون، اسی کیول تے کیول گرو گرنتھ صاحب جی پاتشاہ تے کال پرکھ تے عقیدہ رکھیے، گرمکھو تھان تھان تے ٹکرا نہ ماریا کریے، منوکی ٹیک برسی سب جان، دیون کو ایک ہی بھگوان، تن گرو گرنتھ صاحب جی پاتشاہ سر کیول تے کیول تیرے اگے چکے، جی کسی قبر مڑی مٹ دے بندے اگے چکنا تے کرپا کریو سواس نہیں چاہیے، سواس وہ دے جیڑا تیرے اگے چکے، کیول تے کیول تیری چرنا چ رودے رہیے، کرپا کری اپنے در تو تکا نہ دیں، یہ ارداس بینتی ہے۔ سدگرو پاتشاہ ساڈے سارے تے رحمت کرن، ساڈے تے کرپا کرن، ساڈا من کیول تے کیول گرو نال جڑے، کیوں سانو ہدایت سکھا، گرو 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 کر من مور، گرو بنا میں نہ ہی ہور، تن گرو گرنتھ سچے پاتشاہ دا کٹان کٹان تنواد پولا چکا دی معافی جی۔
وڈا پاگ پرب کیرتن گایا، سنت سنگ نانک پرب پایا،
واہ گرو جی کا خالصہ،
واہ گرو جی کی فتح۔